दंडवत बंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे हो। इतिहास दे विच ग्रंथाकार भाई संतोख सिंह जी 100 साखी ग्रंथ की 6वीं साखी नूं अपने शब्दों दे विच बयान कर रहे ने। कथा चल रही है आनंद सिंह दी। सतगुरु गोविंद सिंह सच्चे पातशाह जी कहिंदे ने, हे भाई आनंद सिंह, पिछले जन्म दे विच तू साडा ही दास सी, तू साडे घोड़े की सेवा करया करदा सी। सतगुरु गोविंद सिंह जी कहिंदे ने कि पिछले जन्म दे विच तेरा नाम मंडू सी। सतगुरु गोविंद सिंह जी कहिंदे ने कि एक दिन रात दे वेले असीं तैनूं हुक्म कीता कि साडे घोड़े दा चंगे तरीके दे नाल ख्याल रखें, दाणा पट्ठा भला चारें। कल इत्थों तक कथा पहुंची सी, अज इत्थों अगे मैं प्रारंभ करदा। सुनत बाक तुम झूठे उचारा, दाना कास बहुत मैं डारा। सतगुरु जी कहिंदे ने मैं तैनूं आख्या कि चंगा दाना पट्ठा चारी। सतगुरु जी कहिंदे ने कि हे मंडू, हे आनंद सिंह, तू फिर उस वेले मेरे अगे झूठ ही बोल दिता। तू आख्या कि सच्चे पातशाह मैं ते दाना ते का बहुता सारा पहला ही इनू चार दिता है, इस करके रात दे वेले ते कुछ होर पाउण दी लोड़ नहीं पवेगी। आगे तारे ओ सुधार कनेरा, लाखी उरो तुझ को तिस बेरा। सतगुरु जी कहिंदे ने तू आख्या कि बड़ा सुधार के मैं पहला ही दाना पट्ठा बड़ा चार दिता है, लाखी उरो तुझको तस्वेरा। सतगुरु गोविंद सिंह जी कहिंदे ने कि उस वेले मैं जानिया कि तू ते सिखी तो होना। हमरो बच निकस्यो मतब, कहो दरिद्रिया कर के मिबे। सतगुरु जी कहिंदे ने मैं जान चुका सी कि तू झूठ बोलिया है, इस करके सतगुरु जी कहिंदे ने कि मैं फिर उस वेले सहज सुभा दे नाल ही ये बचन कर दिता, हे दलिद्रिया कर किम निभे, भाव के घर का कम किवें निभेगा जेकर तू ऐसे कुताही करेगा। निकट तुरंग की सुध नहीं लई, पुण दरोग हम सो कह दई। सतगुरु जी कहिंदे ने मैं तेनू आख्या कि घोड़े का ख्याल रखें, घोड़े की खबर सार लई, इनू दाना पट्ठा चारी। ते तू सतगुरु जी कहिंदे ने कि बिल्कुल भी घोड़े की खबर सार नहीं लई, उन्हू दाना पट्ठा नहीं चारिया। पुण दरोग हमसो कह दई, ते इसके बावजूद तू सतगुरु जी कहिंदे ने कि मैनू भी झूठ आख्या, दरोग किया, भाव के मेरे अगे भी तू झूठ बोल दिता कि सच्चे पातशाह लोड़ ही नहीं पवेगी, दाना पट्ठा घोड़े नूं पहले ही बड़ा चार चुका हूं। ਇਮ ਸੁਣ ਕਰ ਬੋਲਤ ਤੈਂ ਰੋਏ, ਕਰੀ ਪੁਕਾਰ ਦੀਨ ਸੁਰ ਹੋਏ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਆਨੰਦ ਸਿੰਘ ਨੂੰ ਉਹਦੇ ਪਿਛਲੇ ਜਨਮ ਦੀ ਸਾਖੀ ਸੁਣਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਮੈਂ ਐਸਾ ਬਚਨ ਕੀਤਾ ਤੇ ਫਿਰ ਉਸ ਵੇਲੇ ਤੂੰ ਬੜਾ ਰੋਇਆ ਤੇ ਫਿਰ ਤੂੰ ਸਾਡੇ ਚਰਨਾਂ ਦੇ ਵਿੱਚ ਸਿੱਧੇ ਮਨ ਦੇ ਨਾਲ ਪੁਕਾਰ ਕੀਤੀ, ਅਰਜ ਕੀਤੀ। ਬਿਰਧ ਗਰੀਬ ਨਿਵਾਜ ਤੁਮਾਰਾ, ਮੈਂ ਗਰੀਬ ਏਮ ਕਹਿ ਕਰ ਮਾਰਾ। ਸਤਿਗੁਰੂ ਜੀ ਕਹਿੰਦੇ ਨੇ ਤੂੰ ਆਖਿਆ ਕਿ ਇਹ ਸੱਚੇ ਪਾਤਸ਼ਾਹ ਜੀ, ਤੁਹਾਡਾ ਤਾਂ ਬਿਰਧ ਹੈ ਗਰੀਬ ਨਿਵਾਜ, ਤੁਸੀਂ ਤੇ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਮੈਂ ਗਰੀਬ ਏਮ ਕਹਿ ਕਰ ਮਾਰਾ, ਸੱਚੇ ਪਾਤਸ਼ਾਹ ਜਿਹੜਾ ਤੁਸੀਂ ਐਸਾ ਬਚਨ ਕਰ ਦਿੱਤਾ ਹੈ ਇਹਦੇ ਨਾਲ ਮੈਂ ਤੇ ਗਰੀਬ ਮਾਰਿਆ ਜਾਵਾਂਗਾ। ਪਰਿਉ ਰਹਿਉ ਰਾਵਰ ਕੀ ਸ਼ਰਨੀ, ਚਹੁ ਜਮਾਦਿਕ ਪੀਰਾ ਹਰਨੀ। ਸਤਿਗੁਰੂ ਜੀ ਕਹਿੰਦੇ ਨੇ ਤੂੰ ਆਖਿਆ ਕਿ ਇਹ ਸੱਚੇ ਪਾਤਸ਼ਾਹ ਜੀ, ਮੈਂ ਤੇ ਬੜੇ ਚਿਰਾਂ ਤੋਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪਿਆ ਹੋਇਆ। ਸੱਚੇ ਪਾਤਸ਼ਾਹ ਮੈਂ ਤੇ ਤਾਂ ਤੁਹਾਡੇ ਚਰਨਾਂ ਦੀ ਸ਼ਰਨ ਨੂੰ ਫੜਿਆ ਹੋਇਆ ਤਾਂ ਕਿ ਸੱਚੇ ਪਾਤਸ਼ਾਹ ਜਮਾਂ ਦੀ ਪੀੜਾ ਮੈਨੂੰ ਨਾ ਵਿਆਪੇ, ਪਰ ਸੱਚੇ ਪਾਤਸ਼ਾਹ ਮੈਨੂੰ ਤੇ ਉਲਟਾ ਸਰਾਫ ਮਿਲ ਗਿਆ ਇੱਕ ਛੋਟੀ ਜਿਹੀ ਗਲਤੀ ਦੇ ਕਰਕੇ। ਇਸ ਪ੍ਰਕਾਰ ਜਬ ਬਿਨੈ ਸੁਣਾਈ, ਹਮਰੇ ਹਿਰਦੈ ਦਇਆ ਤਬ ਆਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਤੂੰ ਇਸ ਤਰ੍ਹਾਂ ਬੇਨਤੀ ਕੀਤੀ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਮਨ ਦੇ ਵਿੱਚ ਤੇਰੇ ਪ੍ਰਤੀ ਦਇਆ ਆ ਗਈ, ਰਹਿਮ ਆ ਗਿਆ। ਕਿਸੇ ਰੀਤ ਕੋ ਕਾਰਜ ਪਰੈ, ਹਮ ਸਹਾਇਤਾ ਤੇਰੀ ਕਰੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਅਸੀਂ ਤੈਨੂੰ ਆਖਿਆ ਕਿ ਕੋਈ ਐਸੀ ਰੀਤ ਦਾ ਕਾਰਜ ਪੈ ਜਾਵੇਗਾ, ਕੰਮ ਪੈ ਜਾਵੇਗਾ, ਉਸ ਕੰਮ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਆਖਿਆ ਕਿ ਤੇਰੀ ਰੱਖਿਆ ਹੋਵੇਗੀ ਸਾਡੇ ਵੱਲੋਂ। ਕਾਲਯੁਗ ਪ੍ਰਥਮ ਚੌਕਰੀ ਕੇਰਾ, ਵਰਤਿਓ ਭੀਖਣ ਪਾਪ ਬਡੇਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾ ਸਮਾਂ ਜਿਹੜਾ ਕਲਯੁਗ ਦਾ ਲੰਘਿਆ ਹੈ ਉਹਦੇ ਵਿੱਚ ਬਹੁਤ ਵੱਡੇ ਵੱਡੇ ਪਾਪ ਹੋਏ। ਰੱਖ ਬੇਹੇਤ ਧਰਮ ਕੋ ਜਗ ਮੈਂ, ਨਰਨ ਚਲਾਵਣ ਕੋ ਸ਼ੁਭ ਮਗ ਮੈਂ। ਜੱਗ ਦੇ ਵਿੱਚ ਧਰਮ ਦੀ ਰੱਖਿਆ ਦੇ ਵਾਸਤੇ ਤੇ ਮਨੁੱਖਾਂ ਨੂੰ ਚੰਗੇ ਸੱਚ ਦੇ ਮਾਰਗ ਦੇ ਉੱਤੇ ਲਾਉਣ ਦੇ ਵਾਸਤੇ ਫਿਰ ਅਸੀਂ ਅਵਤਾਰ ਨੂੰ ਧਾਰਨ ਕੀਤਾ। ਗੁਰੂ ਰੂਪ ਧਾਰਿਓ ਅਵਤਾਰ, ਬਰਖ ਹਜ਼ਾਰੋਂ ਤਨ ਤਪ ਤਾਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਰੂਪ ਅਵਤਾਰ ਨੂੰ ਧਾਰਨ ਕੀਤਾ, ਪਰ ਇਸ ਤੋਂ ਪਹਿਲਾਂ ਹਜ਼ਾਰਾਂ ਵਰੇ ਤਪ ਅਸੀਂ ਸਾਧਿਆ, ਭਾਵ ਕੇ ਤਪੱਸਿਆ ਕੀਤੀ। ਆਪ ਸਾਰੇ ਹੀ ਜਾਣਦੇ ਹੋ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਵੈਮ ਆਪਣੀ ਕਲਮ ਦੇ ਨਾਲ ਲਿਖਿਆ ਹੋਇਆ ਕਿ ਮੈਂ ਇਸ ਮਾਤ ਲੋਕ ਤੇ ਆਉਣ ਤੋਂ ਪਹਿਲਾਂ ਬੜਾ ਲੰਮਾ ਸਮਾਂ ਤਪ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹੀ ਬਚਨ ਕਰ ਰਹੇ ਨੇ। ਸੋ ਮੰਡੂ ਤੈਂ ਇਹ ਤਨ ਪਾਇਓ, ਨਹੀਂ ਆਲਸ ਕੋ ਜਾਏ ਕਮਾਇਓ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੂੰ ਮੰਡੂ ਸੀ ਪਿਛਲੇ ਜਨਮ ਦੇ ਵਿੱਚ ਤੇ ਤੂੰ ਹੁਣ ਆਨੰਦ ਸਿੰਘ ਦੇ ਰੂਪ ਦੇ ਵਿੱਚ ਜਨਮ ਨੂੰ ਧਾਰਨ ਕੀਤਾ, ਨਹੀਂ ਆਲਸ ਤੇ ਜਾਏ ਕਮਾਇਓ, ਪਰ ਜਿਹੜਾ ਆਲਸ ਹੈ ਉਹ ਤੇਰਾ ਅਜੇ ਤੱਕ ਪਿੱਛਾ ਨਹੀਂ ਛੱਡਦਾ। ਅਬ ਤੂੰ ਰਹੀ ਹੈ ਨਿਕਟ ਹਮਾਰੇ, ਕਰਨ ਨਿਬਾਹਣ ਸਰਬ ਪਰ ਕਾਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਤੂੰ ਸਾਡੇ ਕੋਲ ਹੀ ਰਹਿ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰਾ ਆਲਸ ਵੀ ਦੂਰ ਹੋ ਜਾਏਗਾ, ਅਸੀਂ ਤੇਰੇ ਤੇ ਐਸੀ ਕਿਰਪਾ ਕਰਾਂਗੇ। ਇਸਤਰੀ ਆਣ ਸਦਨ ਮੈਂ ਬਾਸੋ, ਕਿਸੂ ਰੀਤ ਤੇ ਨਹੀਂ ਮਨ ਤ੍ਰਾਸੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੇ ਆਨੰਦ ਸਿੰਘ, ਤੂੰ ਮੇਰੀ ਆਖੀ ਹੋਈ ਗੱਲ ਨੂੰ ਪ੍ਰਵਾਨ ਕੀਤਾ, तू हुण आख्या कि मैं गृहस्थ मार्ग का धारणी बनना है। इस करके सतगुरु जी कहिंदे ने कि जिहड़ी स्त्री दे नाल तेरा विआह होया होया उहनू तू इत्थे साडे कोल लै आ, साडे कोल ही इत्थे घर वसा के तू रह, किसी रीत ते नहीं मन त्रासो। सतगुरु गोविंद सिंह जी कहिंदे ने कि किसी भी रीति दे नाल अपने मन दे विच किसी प्रकार दे डर नू धारण ना कर। गुर सहाय मनिश्चा जिनको सिमर कारज थुरना तिनको। सतगुरु गोविंद सिंह जी कहिंदे ने कि जिन्ना मनुखां दे हिरदे दे विच ऐसा निश्चा हुंदा है कि गुरु साढ़े रक्षक बन गए, सतगुरु जी कहिंदे ने उन्हां मनुखां दा कारज कोई भी थुड़िया होया रह नहीं सकदा जिहड़े सतगुरु नूं याद करदे ने। होमो मैं सहाय ते जाई मेटन करो बिगन समुदाई। सतगुरु गोविंद सिंह जी कहिंदे ने कि मेरा सिख जिहड़ा मेरे ते निश्चय नूं धारण करदा है, जिहड़ा मैनू जिथे भी याद करदा है, मैं उत्थे ही जाके उहदी सहायता करदा ते उहदे दुखां सारिआं दा खात्मा कर देना है, विघणा सारिआं नूं मुका देना है। इसे तरह सतगुरु जी कहिंदे ने तू भी मेरा सिख है ते मैं तेरे भी सारे दुखां ते कलेशां नूं मेट देंगा। सुन कर नंद सिंह मुद साथा गुर पग पंकज पर धर माथा। ग्रंथाकार भाई संतोख सिंह जी लिखते ने कि जदों सतगुरु गोविंद सिंह जी ने इस तरह के बचन किए आनंद सिंह बहुत ही ज़्यादा प्रसन्न होया, बड़ा खुश होया ते उन्हें अपना मथा सतगुरां दे चरणा कमलों के उत्ते रख दिता। सुन बिरतांत सगरो बिसमान्यो सभा संपूर्ण अचरज मान्यो। कवि जी लिखते ने कि अपने पुराने जन्म के वृतांत नू सुन के आनंद सिंह बहुत ही ज़्यादा हैरान होया। इस तो इलावा जिनी भी सभा भरी हुई बैठी सी लोगों की वह सारे दे सारे लोग भी बड़े आश्चर्य होए, बड़ी हैरानी वाली गल मने। अलख न लखे जाए गुरदेव तत्छन रीजा लग पी सेव। हुण कवि संतोख सिंह जी लिखते ने कि गुरुदेव जी अलख ने जिन्हां नूं कोई भी लख नहीं सकदा, जिहदी लखता हो नहीं सकदी, तत्छन रीजा लग पी सेव, भाव के जेकर कोई थोड़ी भी सेवा करदा है ते उहदी थोड़ी सेवा दे उत्ते भी सतगुरु सच्चे पातशाह जी रीज जांदे ने, प्रसन्न हो जांदे ने। तन बिरद सिर सतगुर केरा नरक न परन देत निज चेरा। कवि जी लिखते ने कि धन हन सतगुरु सच्चे पातशाह जी ते धन हन जेड़े कि अपने बिरद बाणे दे लाज नू रखदे ने, अपने चेरियां नू अपने दासां नू कदे भी नरकां दे विच पैन नहीं देंदे। नंद सिंह तब ले निज नारी बसे उयान गुर नगर मजारी। ग्रंथाकार भाई संतोख सिंह जी लिखते ने कि सतगुरां दे हुक्म नूं मन के आनंद सिंह अपने घर पहुंचा है, अपनी घरवाली नूं अपने नाल लिया है, आनंदपुर नगरी दे विच सतगुरु सच्चे पातशाह जी दे कोल अपना वक्खरा घर बना के रहन लगा। इहदे नाल आनंद सिंह दी घरवाली भी प्रसन्न होई ते दूसरे पासे आनंद सिंह दे माता पिता नूं भी खुशी होई कि साडा लड़का सतगुरां दा समझाया होया करके हुण ठीक रस्ते ते आ गए। करी जाए जे तक सिख सेवा तेतक करत निकट गुर देवा। हुण आनंद सिंह अपनी घरवाली दे समेत आनंदपुर नगरी दे विच वसन लगा है, जिन्नी सेवा उहदे तों बन सकदी है उन्नी सेवा सतगुरां दे लागे रह के उह करदा है। सब प्रकार सतगुरु निबाही सेवा करत रहो कर माही। कवि संतोख सिंह जी लिखते ने कि हर एक प्रकार दे सतगुरु सच्चे पातशाह जी ने उहदी रक्षा कीती है, अपनी आखी हुई गल नूं निभाया है। सेवा करत रहो कर माही, भाव कि अपना वक्खरा घर बना के रहिंदा है पर फिर भी सतगुरां दी सेवा करदा। सिरी मुख दरसै बाकण सुने बड़े भाग पूरब के जिने ग्रंथाकार भाई संतोख सिंह जी लिखते ने कि जिन्ना मनुखां दे पूर्वले भाग जाग पैंदे ने ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਨੇ ਤੇ ਸਤਿਗੁਰਾਂ ਦੇ ਸਿਰੀ ਮੁਖ ਤੋਂ ਸੁੰਦਰ ਬਚਨਾਂ ਨੂੰ ਸੁਣਦੇ ਨੇ। ਇਸ ਜਗ੍ਹਾ ਦੇ ਉੱਤੇ ਇਸ ਅਧਿਆਇ ਦੀ ਵੀ ਕਵੀ ਸੰਤੋਖ ਸਿੰਘ ਜੀ ਨੇ ਸਮਾਪਤੀ ਕੀਤੀ ਹੈ। ਦੂਸਰੇ ਪਾਸੇ 100 ਸਾਖੀ ਦੀ ਜਿਹੜੀ ਇਹ 6ਵੀਂ ਸਾਖੀ ਚੱਲ ਰਹੀ ਸੀ ਇਹਦੀ ਵੀ ਸਮਾਪਤੀ ਹੈ। 100 ਸਾਖੀ ਗ੍ਰੰਥ ਦੇ ਵਿੱਚ ਜਿਸ ਤਰ੍ਹਾਂ ਇਸ 6ਵੀਂ ਸਾਖੀ ਨੂੰ ਬਿਆਨ ਕੀਤਾ ਗਿਆ ਹੈ ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣਾ ਤਹਾਂ ਖਾਣਾ ਨਾਨਕਾ ਸੱਚ ਹੋਏ। ਨਾਕ ਮੇ ਕੀਏ ਹੋਏ ਕਰਮੋ ਕੀ ਨਕੇਲ ਪੜੀ ਹੋਈ ਹੈ ਜਿਸ ਕੀ ਡੋਰੀ ਅਕਾਲ ਪੁਰਖ ਕੇ ਹੱਥ ਮੇ ਹੈ ਅਤੇ ਫੇੜੇ ਹੋਏ ਕਰਮ ਪੀਛੇ ਸੇ ਧੱਕਾ ਲਗਾਈ ਜਾਤੇ ਹੈ। ਜਹਾਂ ਕਾ ਆਬੋ ਦਾਣਾ ਅਰ ਕਰਮੋ ਕਾ ਸਿਲਸਿਲਾ ਹੋਗਾ ਵਹਾਂ ਹੀ ਅਵਸ਼ ਜਾਣਾ ਪੜੇਗਾ। ਸਤਿਗੁਰੂ ਨਾਨਕ ਸਾਹਿਬ ਜੀ ਕਾ ਐਸਾ ਹੀ ਫਰਮਾਨ ਹੈ ਇਹ ਬਚਨ ਸੱਚ ਸਮਝਣੇ ਚਾਹੀਏ। ਭਾਣਾ ਮੰਨੇ ਹੁਕਮ ਰਜਾਏ ਭਾਣਾ ਹੁਕਮ ਕੋ ਸਿਰ ਮੱਥੇ ਪਰ ਧਰੇ ਰਜ਼ਾ ਵਾਲੇ ਅਰਥਾਤ ਮਹਾਰਾਜ ਕੀ ਐਸੀ ਹੀ ਨੇਤ ਹੈ। ਮਰਜ਼ੀ ਭਾਣਾ ਹੁਕਮ ਤੀਨੋ ਏਕ ਹੀ ਹੈ ਰਾਜ਼ੀ ਬਰ ਰਜ਼ਾ ਹੋ ਜੋ ਹੁਕਮ ਹੋ ਉਸ ਪਰ ਸ਼ਾਕਰ ਰਹਿ ਸ਼ੁਕਰ ਕੇ ਸਾਥ ਆਗਿਆ ਮਾਨੈ ਪ੍ਰਮਾਣ ਗੁਰਬਾਣੀ। ਹੁਕਮ ਮੰਨੈ ਹੋਵੈ ਪ੍ਰਵਾਨ ਤਾਂ ਦਰਗਾਹ ਕਾ ਮਹਲ ਪਾਏ ਸੀ ਖਸਮੈ ਭਾਵੈ ਸੋ ਕਰੈ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਾਹ ਪੈਂਦਾ ਜਾਏ ਸੀ। ਜੋ ਕਿਛ ਕਰੈ ਸੋ ਭਲਾ ਕਰ ਮਾਨੈ ਹਿਕਮਤ ਹੁਕਮ ਚੁਕਾਈਐ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਆਪ ਦੂਜਾ ਹੋਏ ਤਾਂ ਆਖੀਐ ਸਭ ਘਟ ਰਹਿਆ ਵਿਆਪ। ਉਸਦੀ ਸ਼ਕਤੀ ਹੀ ਸਾਰੇ ਕੰਮ ਕਰ ਰਹੀ ਹੈ ਅਤੇ ਆਪ ਸਭ ਵਿੱਚ ਪਰਿਪੂਰਨ ਹੈ। ਸੁਣ ਭਾਈ ਸਿੱਖਾ ਗੁਰੂ ਜੀ ਫੇਰ ਬਚਨ ਕਹਿਆ ਜੇ ਗ੍ਰਿਸਤੀ ਹੋਈਏ ਤਾਂ ਐਸਾ ਹੋਣਾ ਏਕ ਬਨਵੇ ਏਕ ਬ੍ਰਿਛ ਗਾੜੀ ਛਾਉ ਵਾਲਾ ਖੜਾ ਸੀ ਉਸ ਉੱਪਰ ਕਪੋਤ ਕਪੋਤਨੀ ਅਰਥਾਤ ਕਬੂਤਰ ਅਤੇ ਕਬੂਤਰੀ ਬਾਲ ਬੱਚੇ ਵਾਲੇ ਆਲਣਾ ਬੰਦ ਕਰ ਰਹਿਤੇ ਥੇ। ਏਕ ਬੇਰ ਝੜੀ ਲੱਗੀ ਸੋ ਏਕ ਪੁਰਖ ਜਾਲੀ ਹਾਥ ਜਾਨਵਰ ਮਾਰਨੇ ਵਾਲਾ ਆਇਆ ਬਣ ਜੰਗਲ ਭਾਉਂਦਾ ਭਾਉਂਦਾ ਖਾਲੀ ਹੀ ਮਾਰਿਆ ਮੀਂਹ ਆਂਧੀ ਕਾ ਸੀਤ ਕਰਕੇ ਕੰਬਦਾ ਉਸ ਬ੍ਰਿਛ ਤਲੇ ਆਏ ਬੈਠਾ। ਰਾਤ ਪੈ ਗਈ ਰਾਹ ਭੁੱਲ ਗਿਆ ਬੋਲ ਨਿਕਸੈ ਨਾਹੀਂ ਭੁੱਖਾ ਉਦਾਸ ਭੈ ਕਾ ਮਾਰਿਆ ਸੁੰਨ ਹੋਏ ਕੇ ਬੈਠਾ ਤਾਂ ਕਪੋਤ ਕੁਟੰਬੀ ਕਪੋਤੀ ਨੂੰ ਕਹਿਣ ਲੱਗਾ ਸੁਣ ਅਰਦਣੀ ਹਮ ਗ੍ਰਿਸਤੀ ਜਾਨਵਰ ਇਹ ਮਨੁੱਖ ਅਭਿਆਗਤ ਹਮਾਰੇ ਘਰ ਆਏ ਬੈਠਾ ਹੈ। ਗ੍ਰਿਸਤੀ ਦਾ ਧਰਮ ਹੈ ਆਏ ਕੀ ਖਾਣੇ ਪੀਣੇ ਕੀ ਵਿਸਰਾਮ ਕੀ ਖਬਰ ਲੈਣੀ ਸੋ ਹਮ ਪੰਛੀ ਹਾਂ ਹਮਾਰੇ ਹੱਥ ਤੋਂ ਹੈ ਨਹੀਂ ਵਿਦਾਤਾ ਨੇ ਚੁੰਝ ਦਈ ਹੈ ਤਾਂ ਸੁਣ ਸੁਖਦਾਇਣੀ ਇਹਦੀ ਖਬਰ ਖਾਣੇ ਕੀ ਕਰਿਆ ਚਾਹੀਏ ਪਹਿਲੋਂ ਸੀਤ ਸੇ ਬਚਾਈਏ। ਉਦਮ ਤੇ ਲੱਛਮੀ ਮਿਲੈ ਜਿਉਂ ਪੰਖੇ ਮੈਂ ਪਾਉਣ ਜਿਉਂ ਫੇਰੈ ਉਦਮ ਕੀਏ ਬੈਠੇ ਦਾਤਾ ਕੌਣ। ਇਤਨੀ ਕਹਿ ਕਰ ਉੱਡਿਆ ਸੋ ਇੱਕ ਗਾਉਂ ਥਾ ਤਹਾਂ ਅਜਾਲੀ ਬੱਕਰੀ ਭੇਡ ਕੀ ਠੌਰ ਆਗ ਤੁਖੋ ਥੀ ਤਹਾਂ ਜਾਏ ਕੇ ਏਕ ਬੱਕਰੀ ਕੀ ਮੈਂਗਣ ਆਗ ਵਾਲੀ ਲੇ ਕਰ ਉੱਡਿਆ ਆਪਣੇ ਆਲਣੇ ਪਾਸ ਤੇ ਉਸ ਪਾਰ ਦੀ ਕੀ ਅਗਾੜੀ ਸੁੱਟ ਦਿੱਤੀ ਆਹੀ ਅਤੇ ਸੁੱਕੇ ਕੱਖ ਆਲਣੇ ਦੇ ਅੰਦਰ ਤੋਂ ਪੀ ਦਿੱਤੇ ਸੁੱਟ ਕੇ। ਦੇਖ ਕਰ ਉਹ ਮਾਣੂ ਮਨੁੱਖ ਖੁਸ਼ੀ ਹੋਇਆ ਬਾਲੀ ਆਗ ਸੀਤ ਦੂਰ ਕੀਤਾ ਲੱਕੜੀ ਉਹਾਂ ਬਹੁਤ ਥੀ ਚੁਣ ਕੱਤੀ ਭਾਂਬਣ ਮਚਾਇਆ ਪਰ ਭੁੱਖਾ ਪੀ ਥਾ ਤਾਂ ਕਪੋਤ ਕਬੂਤਰ ਕਹਿੰਦਾ ਹੈ ਇਹ ਘਰ ਕੀ ਸਰਦਾਰ ਬਾਲ ਬੱਚੇ ਪਾਲ ਰੱਖੀ ਮੈਂ ਇਸ ਮਾਣੂ ਦੇ ਥੋੜੇ ਆਹਾਰ ਨੂੰ ਆਪਣਾ ਸਰੀਰ ਦਿੰਦਾ ਹਾਂ। ਤਾਂ ਨਾਰੀ ਬੋਲੀ ਇਹ ਧਰਮ ਮਰਨੇ ਕਾ ਮੇਰਾ ਹੈ ਤੂੰ ਮਰਦ ਹੈ ਮੇਰਾ ਤੇਰੇ ਪਿੱਛੇ ਤੇ ਕੁਛ ਨਹੀਂ ਹੋਣੇ ਕਾ। ਨਾਰੀ ਨਰਕ ਸਰੀਰ ਹੈ ਬਿਨਾਂ ਪੁਰਖ ਕਿਹ ਕਾਮ ਸਤਿਗੁਰ ਦਾਤਾ ਪੁਰਖ ਹੈ ਅਵਰ ਨਾ ਦਾਤਾ ਰਾਮ। ਤਾਂ ਪੁਰਖ ਕਹਿਆ ਭਾਵ ਕੇ ਕਬੂਤਰ ਨੇ, ਨਾਰੀ ਬਿਨ ਗ੍ਰਹਿ ਇਉਂ ਬਣਾ ਜੈਸੇ ਰੇਹੀ ਦੁਆਰ, ਪੁਰਖ ਬਾਹਰ ਕਾ ਸੂਰ ਹੈ ਅੰਦਰ ਘਰ ਕੇ ਖੁਆਰ। ਰੇਹੀ ਦੁਆਰ ਦਾ ਭਾਵ ਹੈ ਕਿ ਨਰਕ ਦਾ ਘਰ। ਸੁਣ ਨਿਗਰਾ ਤਾਂ ਇਤਨੀ ਕਹਿ ਕੇ ਆਗ ਬਲਦੀ ਵਿੱਚ ਕਪੋਤਨੀ ਭਾਵ ਕੇ ਕਬੂਤਰੀ ਗਿਰੀ, ਗਿਰਦੀ ਹੀ ਭੁੱਜ ਗਈ। ਉਹ ਮਾਸ ਆਹਾਰੀ ਥਾ ਬਣਾਏ ਕੇ ਖਾਇ ਗਿਆ, ਤਾਂ ਕਬੂਤਰ ਵਿਚਾਰਿਆ ਕਿ ਇਹ ਮਨੁੱਖ ਤੀਨ ਸੇਰ ਕੇ ਖਾਣ ਵਾਲਾ ਭੁੱਖਾ ਹੀ ਰਹਿਆ, ਆਦਾ ਖਾਣਾ ਦੇ ਨਰ ਭੁੱਖਾ ਰਹੇ ਜੋ ਆਹਾਰ, ਦਾਤਾ ਐਸਾ ਨਰਕ ਜਾਏ ਕਹਿ ਵੇਦ ਮੰਝਾਰ। ਤਾਂ ਇਤਨੇ ਮੈਂ ਮੋਹ ਕੋ ਤਿਆਗ ਕਰ ਕਬੂਤਰ ਅਗਨ ਮਾਂਜ ਗਿਰ ਪੜਾ। ਉਸ ਪਾਰਦੀ ਨੂੰ ਹੋਸ਼ ਆਏ ਗਏ, ਦਇਆ ਆਈ, ਕਰਨਾ ਆਈ, ਤਾਨੇ ਪੰਛੀ ਭਗਤ ਵਾਲੇ ਸਰੀਰ ਮੇਰੀ ਪਾਲਣਾ ਵਾਸਤੇ ਮਰੇ, ਮੈਂ ਪਾਪੀ ਨੂੰ ਵੱਡਾ ਪਾਪ ਹੁਆ, ਹੁਣ ਸਰੀਰ ਭਾਵੇਂ ਜਾਵੇ ਮੈਂ ਵੀ ਮਨੁੱਖ ਦੇਹ ਹਾਂ ਤਪ ਕਰਾਂਗਾ। ਐਸਾ ਕਹਿ ਕਰ ਪ੍ਰੇਮ ਉਮਗਿਆ ਅਤੇ ਰੁਦਨ ਕਰਨੇ ਲਾਗਾ। ਇਤਨੇ ਮੈਂ ਮਹਾਰਾਜ ਜੀ ਕੀ ਆਗਿਆ ਪਾਏ ਕੈ ਬਿਵਾਨ ਲੈ ਕਰ ਬੈਕੁੰਠ ਕੇ ਗਣ ਆਏ। ਮਹਾਰਾਜ ਕਹਿਆ ਮੇਰੇ ਲੋਕ ਨੂੰ ਸਭ ਕੁਟੰਪ ਪੰਛੀਆਂ ਦਾ ਅਤੇ ਪਾਰਦੀ ਨੂੰ ਵੀ ਲੈ ਆਵੋ। ਸਭਨਾਂ ਨੂੰ ਚੜਾਏ ਕਰ ਲੈ ਗਏ, ਸੁਖ ਭੋਗਣੇ ਲਾਗੇ। ਭਾਈ ਲੜਕੇ ਇਹ ਦੋਏ ਰਸਤੇ ਹਨ, ਤੁਝ ਨੂੰ ਪੁੱਛਦੇ ਹਾਂ ਕਿ ਕਿਹੜਾ ਪਸੰਦ ਆਇਆ, ਨਹੀਂ ਤਾਂ ਖੁਆਰ ਹੋਣੇ ਕੇ ਪੇਖ ਬਹੁ ਤੇਰੇ ਸਾਧ ਵੀ ਗ੍ਰਿਸਤੀ ਪੀ। ਭਾਈ ਗੁਰੂ ਕੇ ਦੀਵਾਨ ਵਿੱਚ ਸੱਚ ਕਹੋ, ਕਿਆ ਤੂੰ ਮੰਨੇਗਾ, ਅਰਥਾਤ ਦੋਨੋਂ ਮੇਸੇ ਤੁਮੇ ਕੌਣ ਸਾ ਕਬੂਲ ਹੈ। ਕਬੀਰ ਜੀ ਕਾ ਬਚਨ ਹੈਗਾ, ਜੁਗਾਂ ਚੌਹਾਂ ਕਾ ਸਰਦਾਰ ਕਬੀਰ ਭਗਤ ਹੈਗਾ, ਪਰ ਗ੍ਰਿਸਤ ਪੀ ਸਿੱਧ ਕਰ ਦਿਖਾਇਆ। ਜੈਸੀ ਲਾਗੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸ ਕਾ ਬਾਪੁਰਾ ਪੁੱਜੈ ਨਾ ਰਤਨ ਕਰੋੜ। ਸੁਣ ਕਰ ਸਿੱਖ ਬੋਲਿਆ, ਗੁਰੂ ਜੀ ਬਚਨ ਮਾਨਿਆ ਪੱਕਾ, ਮੈਂ ਸਿੱਖ ਹਾਂ ਤੁਹਾਡਾ, ਗ੍ਰਸਤ ਹੀ ਮੇਰੇ ਪਾਸੋਂ ਬਣ ਆਵੇਗਾ, ਪਰ ਮੇਰਾ ਮਨ ਵਿਰਕਤ ਹੈਗਾ, ਸਿਤਲ ਹੈ ਅੰਗ ਇਹ ਸਰੀਰ ਕੇ, ਜੋ ਕੁਛ ਬਣ ਆਵੇਗੀ ਸੋ ਸਿੱਖਾਂ ਕੀ ਟਹਿਲ ਕਰਾਂਗਾ। ਗੁਰੂ ਜੀ ਹੱਸ ਕਰ ਬੋਲੇ, ਗੁਰੂ ਕੇ ਹਜ਼ੂਰ ਕੀ ਟਹਿਲ ਕਰਿਆ ਕਰ, ਤੇਰਾ ਭਾਰ ਗੁਰੂ ਕੇ ਵੰਡ ਲੈਣਗੇ। ਭਾਈ ਪਿਛਲੇ ਜਨਮ ਤੋਂ ਸਾਡੇ ਘੋੜੇ ਦੀ ਟਹਿਲ ਪਰ ਥਾ, ਅਸਾਂ ਇੱਕ ਵਾਰ ਰਾਤ ਨੂੰ ਕਹਿਆ ਸੀ ਘੋੜੇ ਕੀ ਖਬਰ ਲੇਵਣੀ, ਤੇਰਾ ਨਾਮ ਮੰਡੂ ਥਾ, ਤਾਂ ਤੂੰ ਝੂਠ ਹੀ ਕਹਿਆ, ਹਾਂ ਜੀ ਦਾਣਾ ਕਾ ਬਹੁਤ ਹੀ ਪਾਏ ਦਿੱਤਾ। ਤਾਂ ਗੁਰੂ ਕਾ ਬਚਨ ਨਿਕਸ ਗਿਆ, ਜਾਹੇ ਦਰਿਦਰੀਆ ਤੈਥੋਂ ਘਰ ਕੀਕਰ ਨਿਵੇਗਾ। ਸੋ ਐਸਾ ਸੁਣ ਕਰ ਤੂੰ ਬੋਲ ਕਰ ਰੋਏ ਕੇ ਪੁਕਾਰਿਆ, ਗੁਰੂ ਕਿਆ ਗਰੀਬ ਮਾਰਿਆ, ਹਮਰੇ ਮਨ ਵਿੱਚ ਦਇਆ ਆਈ ਤਾਂ ਕਹਿਆ ਹਮ ਤੇਰੀ ਸਹਾਇਤਾ ਕਰੇਂਗੇ, ਉਸ ਦੇ ਵਿੱਚ ਅਸੀਂ ਕਰਤਾਰ ਦੀ ਨੇਤ ਕਰ। ਕਲਯੁਗ ਪਿਛਲੇ ਵਿੱਚ ਦੇਹ ਕਰ ਧਰਮ ਰੱਖਣ ਵਾਸਤੇ ਉਤਰੇ ਥੇ, ਤਾਂ ਗੁਰੂ ਪਦਵੀ ਤਪ ਕਰ ਪਾਈ ਥੀ, ਰਹੁ ਤੇਰੇ ਕੁਟੰਬ ਕੀ ਗੁਰੂ ਭਲੀ ਨਿਭਾਹੇਂਗੇ। ਤਾਂ ਗ੍ਰਿਸਤੀ ਹੋਏ ਕੈ ਸਿੱਖ ਟਹਿਲ ਕਰਨੇ ਲਾਗਾ, ਸਾਖੀ ਪੂਰੀ ਹੋਈ। ਇਹ ਸੀ 100 ਸਾਖੀ ਗ੍ਰੰਥ ਦੀ 6ਵੀਂ ਸਾਖੀ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਇਸ ਅਧਿਆਇ ਦੀ ਸਮਾਪਤੀ ਕੀਤੀ ਹੈ ਤੇ ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਪ੍ਰਕਾਰ ਸਿਰ ਸਤਿਗੁਰੂ ਸਿੱਖਣ ਕਰ ਸੰਭਾਰ, ਭਰ ਭਰ ਪੂਰ ਲੰਘਾਵਹੀ ਅਤ ਪਵ ਜਲ ਤੇ ਪਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇ ਸ਼੍ਰੋਤਾ ਜਨੋ, ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੀ ਸੰਭਾਲ ਕਰਦੇ ਨੇ, ਭਰ ਭਰ ਕੇ ਪੂਰ ਦੇ ਪੂਰ ਇਸ ਭਵ ਸਾਗਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਾਂ ਸੇਵਕਾਂ ਨੂੰ ਪਾਰ ਕਰਦੇ ਨੇ। ਬੀਤਿਓ ਮਾਸ ਵਿਸਾਖ ਸ਼ੁਭ ਚੜ ਕਾਨਣ ਜਾਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਸਾਖ ਦਾ ਮਹੀਨਾ ਬਤੀਤ ਹੋ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਰੋਜ਼ ਹੀ ਜਾਂਦੇ ਨੇ। ਇਸ ਜਗ੍ਹਾ ਦੇ ਉੱਤੋਂ ਕਵੀ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ 7ਵੀਂ ਸਾਖੀ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰਨ ਲੱਗੇ ਨੇ।
ਤਾਰ ਵਾਰ ਪੁਸ਼ਪਤ ਨਿਰਖਤੇ
ਸ਼ੋਭਾ ਬਹੁਤ ਪਾਂਤੇ ਸ਼ਿਕਾਰ ਖੇਡਣ ਦੇ ਵਾਸਤੇ ਜਾਂਦੇ ਨੇ। ਫੁੱਲਾਂ ਨਾਲ ਲੱਦੇ ਹੋਏ ਬ੍ਰਿਛ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖਦੇ ਨੇ, ਜਿਨ੍ਹਾਂ ਰੁੱਖਾਂ ਦੀ ਸ਼ੋਭਾ ਪਾਂਤ ਪਾਂਤ ਦੀ ਸੁੰਦਰ। ਬਰਨ ਬਰਨ ਕੇ ਪੁਸ਼ਪ ਗਨ ਚਿਤ ਮੋਦ ਉਹ ਪਾਵੇ। ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਜਿਹੜੇ ਫੁੱਲ ਨੇ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖਦੇ ਨੇ, ਜਿਨ੍ਹਾਂ ਫੁੱਲਾਂ ਨੂੰ ਦੇਖਣ ਦੇ ਨਾਲ ਮਨ ਦੇ ਵਿੱਚ ਖੁਸ਼ੀ ਤੇ ਖੇੜਾ ਪੈਦਾ ਹੁੰਦਾ। ਵਿਚਰਤ ਕਰ ਆ ਖੇਰ ਕੋ ਜਿੱਤ ਕਿਤ ਫਿਰ ਆਵੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗ੍ਹਾ ਜਗ੍ਹਾ ਦੇ ਉੱਤੇ ਵਿਚਰ ਕੇ ਸ਼ਿਕਾਰ ਖੇਡ ਕੇ ਫਿਰ ਵਾਪਸ ਅਨੰਦਪੁਰ ਨਗਰੀ ਦੇ ਵਿੱਚ ਆ ਜਾਂਦੇ ਨੇ। ਜਹ ਕੁਨੀਤ ਦੇਖੈ ਸੁਣੈ ਚੜ ਦੁਸ਼ਟ ਬਿਡਾਰੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪਰ ਜਿੱਥੇ ਵੀ ਨੀਤੀ ਦੇ ਖਿਲਾਫ ਕੁਨੀਤੀ ਹੁੰਦੀ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ ਕੇ ਜਾਂਦੇ ਨੇ ਤੇ ਦੁਸ਼ਟਾਂ ਦਾ ਖਾਤਮਾ ਕਰਦੇ ਨੇ। ਦੇਤ ਉਪਾਇਨ ਕੋ ਮਿਲੈ ਤਿਸ ਰੱਛਿਆ ਤਾਰੈ। ਭਾਵ ਕੇ ਜਿਹੜਾ ਉਪਾਇਨ ਦੇ ਕੇ ਭੇਟਾ ਦੇ ਕੇ ਮਿਲਦਾ ਹੈ ਉਸਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੱਖਿਆ ਕਰਦੇ ਨੇ। ਅਕਰੈ ਆਣ ਨ ਮਾਨਹੀ ਹੋਏ ਆਪ ਭਰੋਸਾ ਲੂਟੈ ਤਿਸ ਕੋ ਖਾਲਸਾ ਜਾਣੈ ਜਿਸ ਦੋਸ਼ਾ। ਜੋ ਆਕੜਦੇ ਹਨ ਤੇ ਆਣ ਨਹੀਂ ਮੰਨਦੇ ਤੇ ਆਪਣੇ ਧਨ ਬਲ ਦਾ ਭਰੋਸਾ ਰੱਖਦੇ ਹਨ ਉਹਨੂੰ ਖਾਲਸਾ ਲੁੱਟਦਾ ਹੈ ਉਹਨਾਂ ਦਾ ਵੱਡਾ ਦੋਸ਼ ਜਾਣ ਕੇ। ਭਾਵ ਕੇ ਜਿਸ ਦੇ ਵਿੱਚ ਦੋਸ਼ ਦੇਖਦਾ ਹੈ ਖਾਲਸਾ ਤੇ ਜਿੱਥੇ ਕੁਨੀਤੀ ਹੁੰਦੀ ਹੈ ਉਹਨੂੰ ਖਾਲਸਾ ਮਾਰਦਾ ਹੈ ਤੇ ਦੂਸਰੇ ਦੀ ਰੱਖਿਆ ਕਰਦਾ। ਭਾਵ ਕੇ ਕੁਨੀਤੀ ਨੂੰ ਤੇ ਦੋਸ਼ ਨੂੰ ਨਹੀਂ ਸਹਾਰਿਆ ਜਾਂਦਾ। ਇਸੀ ਰੀਤ ਗ੍ਰੀ ਮਖ ਬਿਤੀ ਬਰਖਾ ਰਿਤ ਆਈ। ਕਵੀ ਜੀ ਲਿਖਦੇ ਨੇ, ਇਸੇ ਰੀਤੀ ਦੇ ਨਾਲ ਅੱਗੋਂ ਵਰਸ਼ਾ ਦੀ ਰਿਤ ਆ ਗਈ, ਭਾਵ ਕੇ ਬਰਸਾਤ ਦਾ ਮੌਸਮ ਆ ਗਿਆ। ਨਈ ਘਟਾ ਚੋਂ ਦਿਸ਼ ਉੱਠੀ ਕਮੰਡਾ ਸਮੁਦਾਈ। ਨਵੀਆਂ ਜਿਹੜੀਆਂ ਘਟਾਂ ਨੇ ਉਹ ਕਾਲੀਆਂ ਆਕਾਸ਼ ਦੇ ਵਿੱਚ ਆਣ ਕੇ ਮੰਡਰਾਉਂਦੀਆਂ ਨੇ, ਬੱਦਲਾਂ ਦੇ ਵਿੱਚੋਂ ਬੜੀ ਘਮੰਡਮਈ ਆਵਾਜ਼ ਪੈਦਾ ਹੁੰਦੀ। ਤਾਰਾ ਛੋਰਤ ਤਰਨ ਪਰ ਹਰਿਆਵਲ ਹੋਈ। ਬਹੁਤਾ ਜ਼ਿਆਦਾ ਮੀਂਹ ਇਸ ਸਮੇਂ ਦੇ ਦੌਰਾਨ ਪਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਤੀ ਹਰਿਆਵਲ ਦੇ ਨਾਲ ਭਰ ਗਈ, ਭਾਵ ਕਿ ਹਰ ਇੱਕ ਬਨਸਪਤੀ ਦੇ ਵਿੱਚ ਹਰਿਆਵਲ ਆ ਗਈ। ਦਾਦਰ ਮੋਰਨ ਸ਼ੋਰ ਕਰ ਚਿਤ ਹਰਖੇ ਸੋਈ। ਜਿਹੜੇ ਦਾਦਰ ਨੇ ਭਾਵ ਕੇ ਜਿਹੜੇ ਡੱਡੂ ਨੇ ਤੇ ਜਿਹੜੇ ਮੋਰ ਨੇ ਉਹ ਬੜੀ ਉੱਚੀ ਉੱਚੀ ਪੁਕਾਰਾਂ ਕਰਦੇ ਨੇ, ਬੜਾ ਸ਼ੋਰ ਮਚਾਉਂਦੇ ਨੇ। ਇਹਨਾਂ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਵਰਖਾ ਦੇ ਕਾਰਨ ਖੁਸ਼ੀ ਹੋਈ। ਕਰ ਆਨੰਦ ਆਨੰਦਪੁਰ ਸੁਖ ਕੰਧ ਮੁਕੰਦਾ ਭਾਦਰ ਮਾਸ ਜਲ ਬ੍ਰਿੰਦ ਪਾ ਵਿੱਚ ਨਦੀ ਬਹੰਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੰਦਪੁਰ ਨਗਰੀ ਦੇ ਵਿੱਚ ਮੁਕਤੀ ਦੇ ਦਾਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਆਨੰਦ ਦੇ ਵਿੱਚ ਨੇ। ਨਦੀਆਂ ਦੇ ਵਿੱਚ ਬਹੁਤਾ ਹੀ ਜ਼ਿਆਦਾ ਭਾਦਰੋਂ ਦੇ ਮਹੀਨੇ ਦੇ ਵਿੱਚ ਪਾਣੀ ਦਾ ਵਹਾਅ ਹੈ। ਮੰਦਰ ਹੁਤੋ ਉਤੰਗ ਬਹੁ ਤਿਸ ਪਰ ਨਿਸ ਮਾਹੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੰਦਰ ਦੇ ਉੱਤੇ ਭਾਵ ਕੇ ਘਰ ਦੇ ਉੱਤੇ ਇੱਕ ਚੁਬਾਰਾ ਸੀ ਬੜਾ ਉੱਚਾ। ਉਸ ਚੁਬਾਰੇ ਦੇ ਵਿੱਚ ਹੀ ਰਾਤ ਦੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਿਰਾਜਿਆ ਕਰਦੇ ਸਨ। ਹਿਤ ਸੁਪ ਧਨ ਸਤ ਗੁਰ ਚੜੇ ਗਰਮੀ ਜਹ ਨਾਹੀ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁਬਾਰੇ ਦੇ ਵਿੱਚ ਪਹੁੰਚੇ ਨੇ ਉੱਥੇ ਬਿਰਾਜਣ ਦੇ ਵਾਸਤੇ, ਤਾਂ ਕਿ ਗਰਮੀ ਲੱਗੇ ਨਾ।
ਆਏ ਬਾਯੂ ਸਭ ਦਰਨ ਤੇ ਸੀਤਲ ਸਮੁਦਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਚੁਬਾਰੇ ਵਾਲੇ ਕਮਰੇ ਨੂੰ ਬਹੁਤੀਆਂ ਸਾਰੀਆਂ ਬਾਰੀਆਂ ਰੱਖੀਆਂ ਗਈਆਂ ਸਨ ਤਾਂ ਕਿ ਠੰਡੀ ਹਵਾ ਕਰੌਸ ਹੁੰਦੀ ਰਹੇ, ਅੰਦਰ ਆਉਂਦੀ ਰਹੇ, ਤਾਂ ਕਿ ਗਰਮੀ ਨਾ ਲੱਗੇ।
ਤਾਂ ਪ੍ਰਿਯੰਕ ਦਸਾਏ ਬਰ ਸੁਮਨਤ ਸੁਖ ਦਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਹਣੇ ਸੁਖਦਾਈ ਫੁੱਲਾਂ ਦੇ ਨਾਲ ਵਿਛਿਆ ਹੋਇਆ ਉਸ ਕਮਰੇ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪਲੰਗ ਡੱਠਾ ਹੋਇਆ ਸੀ।
ਚੌਂਪਕ ਚੌਂਬੇਲੀ ਰੁਚਰ ਕਰ ਦੀਰਗ ਮਾਲਾ ਲੜਕਾਈ ਦਰ ਸਬਣ ਮੈਂ ਮਹੀ ਕਰ ਬਿਸਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਪਕ ਤੇ ਚੰਬੇਲੀ ਜਿਹੜੇ ਬੜੇ ਸੁੰਦਰ ਫੁੱਲ ਨੇ ਚੰਪਕ ਦੇ ਤੇ ਚੰਬੇਲੀ ਦੇ, ਉਹਨਾਂ ਫੁੱਲਾਂ ਦੀਆਂ ਮਾਲਾਵਾਂ ਬਣਾ ਬਣਾ ਕੇ ਬਾਰੀਆਂ ਦੇ ਉੱਪਰ ਲਟਕਾਈਆਂ ਗਈਆਂ ਸਨ, ਜਿਨ੍ਹਾਂ ਦੇ ਵਿੱਚੋਂ ਬਹੁਤ ਹੀ ਸੁੰਦਰ ਖੁਸ਼ਬੂ ਆ ਰਹੀ ਸੀ।
ਆਤਰ ਅਰਗ ਜਾ ਅਧਿਕ ਬਿਧ ਭੀਤਨ ਸਭ ਲਾਏ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਦਨ ਕਸਤੂਰੀ ਕਪੂਰ ਕੇਸਰ ਆਦਿ ਅੱਠ ਸੁਗੰਧੀਆਂ ਦੇ ਮੇਲ ਤੋਂ ਬਣਿਆ ਜਿਹੜਾ ਲੇਪ ਹੈ ਉਹ ਕਵੀ ਜੀ ਲਿਖਦੇ ਨੇ ਕਿ ਕੰਧਾਂ ਦੇ ਉੱਤੇ ਲਿਪਿਆ ਹੋਇਆ ਸੀ।
ਦੀਪਤ ਦੀਪਕ ਮੈਨ ਕੇ ਫਾਨੂਸ ਟਿਕਾਏ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਮ ਦੇ ਦੀਵੇ ਭਾਵ ਕੇ ਮੋਮ ਬੱਤੀਆਂ ਬਹੁਤੀਆਂ ਸਾਰੀਆਂ ਬਾਲੀਆਂ ਸਨ।
ਆਸ ਤਰਨ ਸੁੰਦਰ ਬਿਸਦ ਕਸ ਰੇਸ਼ਮ ਡੋਰੇ ਗੁੰਫੇ ਦੀਰਘ ਜ਼ਰੀ ਕੇ ਲਟਕਤ ਚਹੁ ਓਰੇ।
ਇਸ ਤੋਂ ਇਲਾਵਾ ਸਤਿਗੁਰਾਂ ਦਾ ਜਿਹੜਾ ਉਹ ਪਲੰਗ ਸੀ ਉਹਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਸੁੰਦਰ ਚਿੱਟੇ ਰੰਗ ਦਾ ਜਿਹੜਾ ਵਿਛਾਉਣਾ ਸੀ ਉਹ ਵਿਛਾਇਆ ਸੀ, ਰੇਸ਼ਮ ਦੀਆਂ ਡੋਰਾਂ ਦੇ ਨਾਲ ਉਸ ਵਿਛਾਉਣੇ ਨੂੰ ਕੱਸ ਕੇ ਬੰਨਿਆ ਗਿਆ ਸੀ। ਇਸ ਤੋਂ ਇਲਾਵਾ ਪਲੰਗ ਦੇ ਚਾਰ ਚੁਫੇਰੇ ਜ਼ਰੀਦਾਰ ਜਿਹੜੇ ਫੁੱਲ ਨੇ ਉਹ ਲਟਕਾਏ ਗਏ ਸਨ।
ਥੇਰੇ ਸੇਜ ਪਰ ਸਤਿਗੁਰੂ ਹਿਤ ਸੁਪਤਨ ਕੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸੀ ਸੁੰਦਰ ਸੇਜਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਣ ਦੇ ਵਾਸਤੇ ਬੈਠ ਕੇ।
ਕਰ ਸਿੱਖਣ ਕੇ ਨਿਕਟ ਥੇ ਬਚ ਸੁਣੀਅਤ ਨੇਰੇ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਅਜੇ ਬਿਰਾਜਣਾ ਸੀ, ਸਤਿਗੁਰੂ ਜੀ ਜਾ ਕੇ ਪਲੰਗ ਦੇ ਉੱਤੇ ਬੈਠੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਲਾਗੇ ਹੀ ਸਤਿਗੁਰਾਂ ਦੇ ਘਰ ਦੇ ਸਿੱਖਾਂ ਸੇਵਕਾਂ ਦੇ ਘਰ ਸਨ, ਇਸ ਕਰਕੇ ਲਾਗੇ ਦੇ ਘਰਾਂ ਦੇ ਵਿੱਚ ਜੇ ਕੋਈ ਗੱਲਬਾਤ ਕਰੇ ਤੇ ਆਸਾਨੀ ਦੇ ਨਾਲ ਉਹ ਕੀਤੀ ਹੋਈ ਗੱਲਬਾਤ ਸਤਿਗੁਰਾਂ ਦੇ ਚਵਾਰੇ ਦੇ ਤੱਕ ਪਹੁੰਚ ਜਾਂਦੀ ਸੀ, ਇੰਨੇ ਲਾਗੇ ਲਾਗੇ ਸਿੱਖਾਂ ਸੇਵਕਾਂ ਦੇ ਘਰ ਸਨ।
ਨਾਮ ਲਾਹੌਰਾ ਸਿੰਘ ਇੱਕ ਪ੍ਰਭ ਸੁਤਨ ਖਿਲਾਵਾ ਦੂਸਰ ਮਾਲਾ ਸਿੰਘ ਕੋ ਘਰ ਨਿਕਟ ਬਨਾਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਿੱਖ ਦਾ ਨਾਮ ਸੀ ਲਾਹੌਰਾ ਸਿੰਘ, ਜਿਹੜਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਖਿਡਾਇਆ ਕਰਦਾ ਸੀ। ਦੂਸਰੇ ਸਿੱਖ ਦਾ ਨਾਮ ਸੀ ਮਾਲਾ ਸਿੰਘ। ਇਹਨਾਂ ਦੋਵਾਂ ਸਿੱਖਾਂ ਦੇ ਘਰ ਬਿਲਕੁਲ ਹੀ ਸਤਿਗੁਰਾਂ ਦੇ ਘਰ ਦੇ ਨਜ਼ਦੀਕ ਸਨ।
ਕਰਤ ਹੋ ਤੋ ਵਿਵਹਾਰ ਕੋ ਧਨ ਲੈਣ ਰੋ ਦੈਨਾ ਸਿੱਖ ਸ਼ਰਦਾਲੂ ਮਹਾਜਨ ਲੱਜਤ ਬਹੁ ਨੈਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਹੌਰਾ ਸਿੰਘ ਤੇ ਖਿਡਾਵਾ ਸੀ, ਸਾਹਿਬਜ਼ਾਦਿਆਂ ਨੂੰ ਖਿਡਾਉਣ ਵਾਲਾ ਸੀ, ਤੇ ਜਿਹੜਾ ਮਾਲਾ ਸਿੰਘ ਸੀ ਉਹ ਕਵੀ ਜੀ ਲਿਖਦੇ ਨੇ ਕਿ ਵਿਵਹਾਰ ਦਾ ਕੰਮ ਕਰਦਾ ਸੀ, ਧਨ ਲੈਣ ਤੇ ਦੇਣ ਦਾ ਕੰਮ ਸੀ।
ਮਹਾਜਨ ਲੱਜਤ ਬਹੁ ਨੈਨਾ,
ਭਾਵ ਕਿ ਜਿਹੜਾ ਸਿੱਖ ਹੈ ਮਾਲਾ ਸਿੰਘ ਉਹ ਬੜਾ ਸ਼ਰਧਾਲੂ ਹੈ, ਇਸ ਤੋਂ ਇਲਾਵਾ ਮਹਾਜਨ ਹੈ, ਮਹਾਜਨ ਸੀ ਭਾਵ ਕਿ ਰੁਪਏ ਲੈਣ ਦੇਣ ਦਾ ਉਹ ਵਪਾਰੀ ਸੀ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਲੱਜਤ ਬਹੁ ਨੈਨਾ, ਭਾਵ ਕਿ ਉਹ ਜਿਹੜਾ ਮਾਲਾ ਸਿੰਘ ਹੈ ਉਹ ਅੱਖਾਂ ਦੇ ਵਿੱਚ ਹਯਾ ਰੱਖਣ ਵਾਲਾ ਸੀ, ਭਾਵ ਕਿ ਇੱਜ਼ਤਦਾਰ ਆਦਮੀ ਸੀ।
ਤੋਟੇ ਬਣਜ ਗਰੀਬ ਪਾ ਸ਼ੁਭ ਜਾਹੇ ਸਬਾਉ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਹਾਰ ਕਰਦਿਆਂ ਕਰਦਿਆਂ ਕਿਸੇ ਵੇਲੇ ਐਸਾ ਘਾਟਾ ਪਿਆ ਉਸ ਮਾਲਾ ਸਿੰਘ ਨੂੰ ਕਿ ਉਹਦਾ ਸਾਰਾ ਕੁਝ ਹੀ ਬਰਬਾਦ ਹੋ ਗਿਆ, ਬਹੁਤ ਜ਼ਿਆਦਾ ਗਰੀਬ ਹੋ ਗਿਆ, ਜਿਹਦਾ ਸੁਭਾਅ ਬੜਾ ਚੰਗਾ ਸੀ ਪਰ ਵਪਾਰ ਦੇ ਘਾਟੇ ਦੇ ਕਾਰਨ ਗਰੀਬ ਹੋ ਗਿਆ।
ਕਰਜ ਲਾਹੌਰਾ ਸਿੰਘ ਲੈ ਨਿਜ ਕਾਰ ਚਲਾਓ। ਪਰ ਜਦੋਂ ਅਮੀਰ ਸੀ ਮਾਲਾ ਸਿੰਘ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਲਾਹੌਰਾ ਸਿੰਘ ਨੇ ਮਾਲਾ ਸਿੰਘ ਤੋਂ ਕਰਜ਼ਾ ਲਿਆ ਸੀ ਤੇ ਆਪਣੇ ਕੰਮ ਕਾਰ ਨੂੰ ਚਲਾਇਆ ਸੀ। ਹੋਤੇ ਰਜਤ ਪਣ ਸਤ ਲਏ ਬੀਤਿਓ ਚਿਰ ਕਾਲਾ। ਜਦੋਂ ਮਾਲਾ ਸਿੰਘ ਅਮੀਰ ਹੁੰਦਾ ਸੀ ਉਸ ਵੇਲੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਹੌਰਾ ਸਿੰਘ ਨੇ ਮਾਲਾ ਸਿੰਘ ਤੋਂ 100 ਰੁਪਈਆ ਕਰਜ਼ੇ ਦੇ ਰੂਪ ਦੇ ਵਿੱਚ ਲਿਆ ਸੀ, ਜਿਹਨੂੰ ਕਿ ਬਹੁਤ ਲੰਮਾ ਸਮਾਂ ਲੰਘ ਗਿਆ, ਪਰ ਉਸਨੇ ਅਜੇ ਤੱਕ ਵਾਪਸ ਨਹੀਂ ਸੀ ਕੀਤੇ 100 ਰੁਪਏ। ਦੀਏ ਨਾ ਬਹੁਰ ਹਟਾਏ ਕਰ ਹੱਠ ਧਾਰ ਬਿਸਾਲਾ। ਕਈ ਵਾਰੀ ਮਾਲਾ ਸਿੰਘ ਨੇ ਮੰਗਿਆ ਵੀ ਆਪਣੇ ਪੈਸਿਆਂ ਨੂੰ ਕਿ ਹੁਣ ਮੈਂ ਗਰੀਬ ਹੋ ਗਿਆ, ਮੇਰਾ ਘਰ ਦਾ ਖਰਚਾ ਨਹੀਂ ਚੱਲਦਾ, ਇਸ ਕਰਕੇ ਜਿਹੜਾ ਤੂੰ 100 ਰੁਪਈਏ ਦਾ ਕਰਜ਼ਾ ਮੇਰੇ ਤੋਂ ਲਿਆ ਸੀ ਉਹ ਹੁਣ ਤੂੰ ਵਾਪਸ ਮੋੜ ਦੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਬਹੁਤੀਆਂ ਗੱਲਾਂ ਕਹਿ ਕੇ ਮੋੜ ਦਿੰਦਾ ਸੀ, ਬੜਾ ਲੰਮਾ ਸਮਾਂ ਲੰਘ ਗਿਆ ਪਰ ਉਹਨੇ ਕਰਜ਼ੇ ਦੇ ਪੈਸੇ ਵਾਪਸ ਨਾ ਮੋੜੇ। ਮਾਲਾ ਸਿੰਘ ਮੰਗਤ ਰਹੇ ਨਿਰਤਨ ਹੋਏ ਚਾਹੇ, ਦੇਤ ਲਾਹੌਰਾ ਸਿੰਘ ਨਹਿ ਟਾਰੇ ਟਰ ਜਾਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਲਾ ਸਿੰਘ ਹੁਣ ਮੰਗਦਾ ਰਹਿੰਦਾ, ਬੜੀ ਵਾਰੀ ਉਸਨੇ ਮੰਗਿਆ ਕਿਉਂਕਿ ਉਹ ਨਿਰਤਨ ਹੋ ਗਿਆ, ਉਹ ਗਰੀਬ ਹੋ ਗਿਆ, ਇਸ ਕਰਕੇ ਪੈਸਿਆਂ ਦੀ ਉਹਨੂੰ ਬਹੁਤੀ ਲੋੜ ਹੈ। ਭਾਵੇਂ ਕਿ ਕਰਜ਼ਾ ਤੇ ਬੜੀ ਦੇਰ ਦਾ ਲਿਆ ਹੋਇਆ ਪਰ ਉਦੋਂ ਪਰਵਾਹ ਨਹੀਂ ਸੀ ਮਾਲਾ ਸਿੰਘ ਨੂੰ, ਇਸ ਕਰਕੇ ਗੁਰੂ ਦਾ ਸਿੱਖ ਜਾਣ ਕੇ ਉਹਨੇ ਕੋਈ ਬਹੁਤਾ ਖਹਿੜਾ ਨਹੀਂ ਕੀਤਾ ਤੇ ਹੁਣ ਜਦੋਂ ਗਰੀਬ ਹੋ ਗਿਆ ਹੁਣ ਮੰਗਦਾ ਹੈ ਲਾਹੌਰਾ ਸਿੰਘ ਤੋਂ ਕਿ ਮੈਂ ਗਰੀਬ ਹੋ ਗਿਆ, ਮੇਰਾ ਖਰਚਾ ਨਹੀਂ ਚੱਲਦਾ, ਤੂੰ ਮੈਨੂੰ ਪੈਸੇ ਦੇ ਦੇ। ਪਰ ਕਵੀ ਜੀ ਲਿਖਦੇ ਨੇ ਦੇਤ ਲਾਹੌਰਾ ਸਿੰਘ ਨਹੀਂ ਟਾਰੇ ਟਰ ਜਾਹੇ। ਪਰ ਲਾਹੌਰਾ ਸਿੰਘ ਉਹ 100 ਰੁਪਈਏ ਦੇਣ ਦੇ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਹੈ, ਉਹ ਟਾਲਾ ਕਰ ਕਰਕੇ ਟਾਲ ਮਟੋਲ ਕਰੀ ਜਾਂਦਾ। ਗੁਜਰ ਤੰਗ ਤਿਸ ਕੀ ਪਈ ਸਿੱਖਣੀ ਸਮ ਜਾਇਓ। ਆਖਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਘਰ ਦਾ ਡੰਗ ਟਪਾਉਣਾ ਬੜਾ ਔਖਾ ਹੋ ਗਿਆ। ਉਸ ਵੇਲੇ ਇੱਕ ਦਿਨ ਮਾਲਾ ਸਿੰਘ ਦੀ ਸਿੱਖਣੀ ਨੇ ਉਹਦੀ ਘਰਵਾਲੀ ਨੇ ਉਹਨੂੰ ਸਮਝਾਇਆ, ਕਿਉਂਕਿ ਘਰਵਾਲੀ ਨੂੰ ਵੀ ਪਤਾ ਸੀ ਕਿ ਲਾਹੌਰਾ ਸਿੰਘ ਨੇ ਮੇਰੇ ਪਤੀ ਤੋਂ 100 ਰੁਪਈਆ ਕਰਜ਼ਾ ਲਿਆ। ਕਿਉਂ ਨਾ ਲੇਤ ਛੱਤ ਰਜਤ ਪਣ ਘਰ ਦਾਰ ਦੇ ਆਇਓ। ਕਹਿੰਦੀ ਹੈ ਹੇ ਪਤੀ ਜੀ, ਲਾਹੌਰਾ ਸਿੰਘ ਤੋਂ ਆਪਣੇ 100 ਰੁਪਈਏ ਤੁਸੀਂ ਕਿਉਂ ਵਾਪਸ ਲੈ ਕੇ ਨਹੀਂ ਆਉਂਦੇ? ਦੇਖੋ ਪਤੀ ਜੀ, ਘਰ ਦੇ ਵਿੱਚ ਤੇ ਬੜੀ ਗਰੀਬੀ ਹੈ, ਬੜੀ ਕੰਗਾਲਾਂ ਵਾਲੀ ਸਾਡੀ ਹਾਲਤ ਹੋ ਗਈ ਹੈ। ਆਸਨ ਬਸਨ ਚਾਲੈ ਕਠਣ ਹੋਏ ਕਹੋ ਕਠੋਰਾ। ਕਹਿੰਦੀ ਹੈ ਪਤੀ ਜੀ, ਖਾਣ ਪਹਿਨਣ ਦੀ ਗੱਲ ਬੜੀ ਦੂਰ ਦੀ ਹੈ, ਕੱਪੜੇ ਤੇ ਅਸੀਂ ਚੰਗੇ ਪਾ ਨਹੀਂ ਸਕਦੇ, ਇੱਥੋਂ ਤੱਕ ਕਿ ਖਾਣ ਦਾ ਕੰਮ ਵੀ ਰੋਟੀ ਦਾ ਬੜਾ ਔਖਾ ਚੱਲਦਾ ਹੈ। ਕਹਿੰਦੀ ਹੈ ਹੋਏ ਕਹੋ ਕਠੋਰਾ, ਤੁਸੀਂ ਬੜੀ ਵਾਰੀ ਆਪਣੇ ਪੈਸਿਆਂ ਦੀ ਮੰਗ ਕੀਤੀ ਹੈ, ਇਸ ਗੱਲ ਨੂੰ ਪਤੀ ਜੀ ਮੈਂ ਜਾਣਦੀ ਹਾਂ, ਪਰ ਤੁਹਾਨੂੰ ਜ਼ਰਾ ਸਖਤੀ ਦੇ ਨਾਲ ਕੰਮ ਕਰਨਾ ਪਵੇਗਾ, ਤੁਸੀਂ ਕਠੋਰਤਾ ਦੇ ਨਾਲ ਉਹਨੂੰ ਤਾੜ ਕੇ ਆਖੋ ਕਿ ਸਾਡੇ ਪੈਸੇ ਨੂੰ ਤੂੰ ਵਾਪਸ ਕਿਉਂ ਨਹੀਂ ਕਰਦਾ। ਕਿਉਂ ਨਾ ਦੇਤ ਹਮਰੋ ਦਰਬ ਕਿਉਂ ਠਾਨ ਜ਼ੋਰਾ। ਆਪਣੇ ਪਤੀ ਮਾਲਾ ਸਿੰਘ ਨੂੰ ਉਹਦੀ ਘਰਵਾਲੀ ਕਹਿੰਦੀ ਹੈ ਕਿ ਸਾਡੇ ਪੈਸੇ ਨੇ, ਸਾਡੇ ਪੈਸੇ ਹੀ ਕਿਉਂ ਨਹੀਂ ਸਾਨੂੰ ਵਾਪਸ ਕਰਦਾ, ਕਿਉਂਕਿ ਸਾਡਾ ਤੇ ਬੜਾ ਮੰਦਾ ਗੁਜ਼ਾਰਾ ਚੱਲ ਰਿਹਾ ਹੈ। ਦਰਬ ਕਿਉਂ ਠਾਨ ਹੈ ਜ਼ੋਰਾ, ਭਾਵ ਕਿ ਜ਼ੋਰ ਜ਼ਬਰਦਸਤੀ ਉਹ ਕਿਉਂ ਕਰਦਾ ਹੈ, ਸਾਡੇ ਪੈਸੇ ਨੇ ਇਸ ਕਰਕੇ ਹੱਕ ਬਣਦਾ ਕਿ ਸਾਡੇ ਪੈਸੇ ਉਹ ਸਾਨੂੰ ਵਾਪਸ ਦੇਵੇ।
ਖਾਤਰ ਮੈਂ ਆਨਤ ਨਹੀਂ ਕਰ ਆਲਾ ਟੋਲਾ, ਅਬ ਨਿਸਮੈ ਤਿਸ ਕੇ ਸਦਨ ਗਮਨੋ ਤਜ ਓਲਾ।
ਆਪਣੇ ਪਤੀ ਮਾਲਾ ਸਿੰਘ ਨੂੰ ਕਹਿੰਦੀ ਹੈ ਖਾਤਰ ਮੈਂ ਆਨਤ ਨਹੀਂ ਕਰੇ ਆਲਾ ਟੋਲਾ, ਭਾਵ ਕਿ ਦਿਲ ਦੇ ਵਿੱਚ ਕੁਛ ਲਿਆਉਂਦਾ ਹੀ ਨਹੀਂ ਸਾਡੀ ਆਖੀ ਹੋਈ ਗੱਲ ਨੂੰ, ਉਹ ਟਾਲ ਮਟੋਲ ਕਰ ਛੱਡਦਾ ਹੈ। ਇਸ ਕਰਕੇ ਪਤੀ ਜੀ ਅੱਜ ਹੀ ਰਾਤ ਤੁਸੀਂ ਉਹਦੇ ਘਰ ਦੇ ਵਿੱਚ ਆਪਣੇ ਪੈਸੇ ਮੰਗਣ ਦੇ ਵਾਸਤੇ ਜਾਵੋ, ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਤੁਸੀਂ ਟਾਲਾ ਨਾ ਕਰੋ।
ਤ੍ਰਿਆ ਕੇ ਮਾਲਾ ਸਿੰਘ ਸੁਣ ਤੇ ਸਦਨ ਸਿਧਾਰਾ।
ਮਾਲਾ ਸਿੰਘ ਨੇ ਆਪਣੀ ਘਰਵਾਲੀ ਦੀ ਆਖੀ ਹੋਈ ਗੱਲ ਨੂੰ ਚੰਗਾ ਸਮਝਿਆ ਤੇ ਫਿਰ ਮਾਲਾ ਸਿੰਘ ਆਪਣੇ ਪੈਸੇ ਮੰਗਣ ਦੇ ਵਾਸਤੇ ਲਾਹੌਰਾ ਸਿੰਘ ਦੇ ਘਰ ਜਾ ਪਹੁੰਚਿਆ। मिलियो लाहौरा सिंह को दियो दरबो चारा। जाके लाहौरा सिंह नू माला सिंह मिले है, जाके कहिंदा है भाई बड़ा चिर हो गया, हुण साडे तों पैसे वापस कर दे, मैं 100 रुपया तेनू दिता सी ओ साडा मोड़ दे।
तार तह नित कूर कह अब ले कर जावो।
माला सिंह ने आख्या के बड़ी वारी तू टाल मटोल कर छड़ी है, पर झूठ कहिंदा है, टाल मटोल कर छड़दा है, पर अज मैं पैसे लेके जावांगा।
बनियो ठीठ किस हेत कर मैं चल कर आवो।
कहिंदा है कि मैं ही बहुता ठीठ हां कि कई वारी तेरे तो पैसे मंगे ने, पर तू भी बड़ा ठीठ है कि किसी भी प्रकार दे नाल मेरे पैसे तो नहीं देंदा। करजा तू लिया है इस करके तेनू चाहिदा सी कि भले मानसा दी तरह तू मेरे घर आण के करजा मोड़दा, पर कहिंदा है कि मैं सगों तेरे मगर मगर फिर के तेरे तो पैसे मंग रहे हैं, बड़ी वारी मंगे ने पर तू अजे तक मेरे पैसे नहीं दिते।
इत आदक चग राखियो ऊचे बच संगा।
ग्रंथाकार भाई संतोख सिंह जी लिखते ने इस तरह उच्ची उच्ची आवाज दे नाल अपने पैसों की मंग की है लाहौरा सिंह तो माला सिंह ने, क्योंकि नरमी दे नाल उन्हें बड़ी बारी मंगे से पर दिते नहीं सी, इस करके घरवाली ने भी आख्या कि जरा जोर दे नाल ताड़ के अपने पैसे जुरत दे नाल मंगो। इस करके माला सिंह ने उच्ची उच्ची आवाज दे नाल आख्या कि मेरे पैसे वापस कर।
हस्यो लाहौरा सिंह तब तुक पानी ओ तंगा।
पर कवि संतोख सिंह जी लिखते ने कि माला सिंह दी आखियां हुई गल्लां दा रता भी लाहौरा सिंह दे उते कोई असर नहीं होया, क्योंकि असर ते तां हुंदा जेकर उन्हें पैसे मोड़ने हुंदे। जदों पैसों की मंग की उच्ची उच्ची लाहौरा सिंह खिड़खिड़ा के हसया ते फिर उन्नी उच्ची आवाज दे नाल माला सिंह नू ये जवाब दिता। हाँ जी हाँ, माला माला सिंह लिखिया तो लिखा नहीं जी, ठीक है जी, माला सिंह। हाँ जी माला सिंह, हाँ माला सिंह ते लाहौरा सिंह।
सिख सिख दा खाए कर चिंता करिए दूर, कहियो दुखावण हेत इस जिम तेरे सोए पूर।
कवि संतोख सिंह जी लिखते ने कि लाहौरा सिंह ने इस तरह आख्या, कहिंदा है कि जेकर एक सिख दूसरे सिख दे पैसे लेकर खा जांदा है इहदे विच कोई गमी वाली गल नहीं है। माला सिंह नूं कहिंदा लाहौरा सिंह अपने चित दी चिंता नूं दूर कर दे। कवि संतोख सिंह जी लिखदे ने इह जिहड़ियां गल्लां आखियां ने मखौल दे नाल लाहौरा सिंह ने इह माला सिंह नूं दुखी करन दे वास्ते आखियां ने, तां कि उहनूं होर वी ज्यादा दुख पहुंचे।
बहुर करी तुक दूसरी ऊचो बाक सुनाए, जैसा जिसका लेख है तैसी बिद बन आए।
लाहौरा सिंह ने इन्नी ही गल करके चुप नहीं की। कवि संतोख सिंह जी लिखते ने कि फिर दूसरी गल आखी है, जैसा जिसका लेख है तैसी बिद बन आए। माला सिंह नू कहिंदा हे माला सिंह, दरअसल तेरे लेखां दे विच ही तेरे पैसे नहीं लिखे, भाव के जैसा किसी के मत्थे दे विच लेख लिखिया हुंदा है तैसी विधि बन जाती है। जेकर विधि बनी होवे पैसे लैण दी ते पैसे मिल जाते ने, पर जेकर मत्थे दे विच लेख ही नहीं लिखिया ते फिर पैसे दिते हुए वापस नहीं मिलते। कहण तो भाव यह है कि मैं 100 रुपया तेरा वापस नहीं करना, मैनू सही सही प्रतीत हो रहा है कि तेरे भागां दे विच ये 100 रुपया वापस लैणा नहीं लिखिया, तेरे माला सिंह भाग ही माड़े ने। इस तरह आख्या लाहौरा सिंह ने।
माला सिंह सुन कैर सियो तन ले ज्ञान सुनाए।
जदों माला सिंह ने इस तरह दिया लाहौरा सिंह दिया गल्लां सुनिया ते बहुत ही मन दे विच दुखी होया। अगों कहिंदा तन ले ज्ञान सुनाए, कहिंदा एक ते मेरे पैसे नहीं मोड़दा ते दूजा तू मैनू ज्ञान दिया गल्लां कह के सुना रहा है, कि जिदे भागा दे विच लिखिया नहीं हुंदा उनू वापस नहीं मिलदा। ये भागा दियां गल्लां ज्ञान वालियां तू मैनू सुना रहा, एक मेरा करजा नहीं मोड़दा। भनियो दोहरा बल ना कर धर्म रीत इस पाए। अगों फिर जवाब दिता है माला सिंह ने, कहिंदा बल कर धर्म रीत इस पाए, कहिंदा कि तू मेरे नाल धक्का कर रहा है, इस करके मेरे नाल धक्का ना कर, क्योंकि धर्म रीत सपाए, धर्म की जिहड़ी रीति है वह धक्का करन दी नहीं। दर गै होण सजाइयां झूठे अमल जिना है। कहिंदा है माला सिंह दरगाह दे विच उन्हां मनुखां नूं सजावां दित्तियां जांदियां ने जिहड़े झूठे ने ते जिहड़े झूठ दा ही कर्म करदे ने, इस करके तू झूठा है, तेनू दरगाह दे विच सजावां मिलणगियां। जम मारा गह मारिया रोए रोए पछताए। माला सिंह कहिंदा है कि जिहड़े झूठे हुंदे ने, जिहड़े किसे दे नाल धोखा करदे ने, दगा करदे ने, उन्हां नूं जमां दियां मारां दरगाह दे विच मारियां जांदियां ने, फिर उस वेले ओह रोंदे ने, बड़ा पछताउंदे ने, जिहड़े तेरे वर्गे लाहौरा सिंह झूठे ते कपटी लोक हुंदे ने। सोणियो लाहौरा सिंह इम पुन बाक कहंदा। ग्रंथाकार भाई संतोख सिंह जी लिखते ने कि जदों माला सिंह ने इस तरह दियां गल्लां आखियां ते फिर लाहौरा सिंह ने इस तरह अगों आखिया, कहिंदा लेखा कोई ना पुछ सी जां हर बख्शंदा। कहिंदा तू कहना है कि दरगाह दे विच मेरे तो लेखा पुछया जावेगा, कहिंदा ऐसा कदे नहीं होवेगा, मैं गुरु गोबिंद सिंह दा सिख हाँ। लाहौरा सिंह कहिंदा है इस करके गुरु दे सिखां तो दरगाह दे विच कोई लेखे दी पुछ पड़ताल नहीं हुंदी, इस करके तेरे 100 रुपए दी जिहड़ी गल है इह वी मेरे तो दरगाह दे विच नहीं पुछी जावेगी। जेकर मेरा लेखा ही नहीं पुछया जावेगा ते फिर जम किथे ते जमां दियां सजावां किथे। कहण तो पावे है कि लेखा कोई ना पुछ सी जां हर बख्शंदा। असीं ते गुरु दे सिख हाँ, असीं ते गुरु दे बख्शे होए सिख हाँ, इस करके दरगाह दे विच किसी भी सिख तो लेखे की पुछ पड़ताल नहीं हुंदी। ते फिर हे माला सिंह मैनू सजावां कोई किवें दे सकदा, मैनू कोई सजा नहीं मिलेगी। सुनी तुकां सब सतगुरु मंदर पर नेरे। माला सिंह दे विच ते लाहौरा सिंह दे विच जिहड़ा वार्तालाप हो रहा है, जिहड़ियां गल्लां एक दूजे दे नाल कर रहे ने, यह सारियां गल्लां सतगुरु गोबिंद सिंह सच्चे पातशाह जी चुबारे दे विच बैठे हुए सुनी जा रहे ने, क्योंकि कवि जी ने इस गल दा पहला ही जिक्र किया है। इन्ने ज़्यादा घर नेड़े ने कि गल्लां जेकर हो रही होण ते आसानी दे नाल चुबारे दे विच पहुँच जांदियां ने। इस तों इलावा इह ते हुण एक तकरारबाजी दे नाल गल कर रहे ने, इस करके आम आवाज़ दे नालों इन्हां दी आवाज़ उच्ची आ रही है, क्योंकि वह करजे की मंग कर रहा है, वह अगों मना कर रहा है, इस करके लड़ाई के रूप दे विच एक गल्लां हो रही ने। इस करके ज़्यादा स्पष्ट ये सारिया गल्लां सतगुरु सच्चे पातशाह जी ने अपने उस चुबारे दे विच सुन लईआं। हृदय बिरतांत विचारियो सिख सेवक मेरे। सारिया गल्लां सुनियां ते सतगुरु सच्चे पातशाह जी नूं सारी गल की समझ आ गई है कि माला सिंह ने करजा दिता है 100 रुपया, इन्हें बड़े चिर का मोड़िया नहीं है, हुण जेकर मंगण दे वास्ते आया है तो मोड़दा नहीं है। अगों गुरबाणी दे प्रमाण दे दे के कहिंदा मेरे तो कोई पुछ पड़ताल नहीं होवेगी, पर सतगुरु गोबिंद सिंह जी अपने हृदय दे विच विचार करते हैं कि मैं तो भला करना है अपने सारिया सिखां दा, अपने सारिया ही सेवकां दा। सतगुरु सच्चे पातशाह जी कहिंदे ने सिख सेवक मेरे, ये माला सिंह भी मेरा सिख है ते लाहौरा सिंह भी मेरा ही सिख है। तन ले धक्का कर रहे हो ऋण नाहे ना देता। पर सतगुरु गोबिंद सिंह जी विचारदे ने कि ये जिहड़ा लाहौरा सिंह है ये माला सिंह दे नाल धक्का कर रहा है, इन्ने चिर दे पैसे लए ने अजे तक मोड़े नहीं हन, ऋण नहीं देता, पाव के करजा लिया होया ते हुण उह वापस देंदा नहीं। क्योंकि आपां सारे ही जाणदे हां कि सतगुरु राम सिंह सच्चे पातशाह जी दे हुक्मनामियां दे विच ऐसा वचन है ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੇ ਵਿੱਚ ਇਹ ਬਚਨ ਲਿਖਿਆ ਹੋਇਆ ਕਿ ਕਰਜ਼ਾ ਲੈਣਾ ਤੇ ਲੈ ਕੇ ਨਾ ਦੇਣਾ ਚੋਰੀ ਤਾੜੇ ਤੇ ਵੀ ਵੱਡਾ ਪਾਪ ਹੈ। ਭਾਵ ਕੇ ਕਰਜ਼ਾ ਲੈਣਾ ਤੇ ਲੈ ਕੇ ਫਿਰ ਨਾ ਦੇਣਾ ਇਹ ਚੋਰੀ ਕਰਨ ਦੇ ਨਾਲੋਂ ਤੇ ਡਾਕਾ ਮਾਰਨ ਦੇ ਨਾਲੋਂ ਵੀ ਜ਼ਿਆਦਾ ਵੱਡਾ ਪਾਪ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਜਿਹੜਾ ਕੋਈ ਜਾ ਕੇ ਚੋਰ ਚੋਰੀ ਕਰਦਾ ਜੇਕਰ ਸੰਨ ਦੇ ਵਿੱਚ ਫੜਿਆ ਜਾਵੇ ਤੇ ਮੌਤ ਦਾ ਖਤਰਾ ਹੁੰਦਾ, ਕੋਈ ਮਾਰ ਵੀ ਸਕਦਾ। ਇਸੇ ਤਰ੍ਹਾਂ ਧਾੜਾ ਮਾਰਨ ਵਾਲੇ ਨੂੰ ਵੀ ਮੌਤ ਦਾ ਖਤਰਾ ਹੁੰਦਾ। ਉਹ ਜਿਹੜੇ ਧਾੜਾ ਮਾਰਦੇ ਨੇ, ਡਾਕਾ ਮਾਰਦੇ ਨੇ ਜਾਂ ਚੋਰੀ ਕਰਦੇ ਨੇ ਆਪਣੀ ਜਾਨ ਹੀਲ ਕੇ ਕੰਮ ਕਰਦੇ ਨੇ, ਪਰ ਜਿਹੜਾ ਇਹ ਕਰਜ਼ਾ ਲੈ ਕੇ ਨਹੀਂ ਮੋੜਦਾ ਇਹਨੂੰ ਤੇ ਕੋਈ ਐਸਾ ਡਰ ਨਹੀਂ ਹੁੰਦਾ, ਇਹ ਵਸਾਕਾਤ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਸੇ ਨੇ ਤੁਹਾਡੇ ਉੱਤੇ ਯਕੀਨ ਕੀਤਾ, ਉਹਨੇ ਤੁਹਾਨੂੰ ਪੈਸੇ ਦੇ ਦਿੱਤੇ ਪਰ ਤੁਸੀਂ ਉਹਦੇ ਯਕੀਨ ਨੂੰ ਤੋੜਦੇ ਹੋ, ਉਹਦੇ ਭਰੋਸੇ ਨੂੰ ਤੋੜ ਕੇ ਤਾਰ ਤਾਰ ਕਰ ਦਿੰਦੇ ਹੋ, ਵਿਸ਼ਵਾਸਘਾਤ ਕਰਦੇ ਹੋ ਤੇ ਕਰਜ਼ਾ ਮੋੜਦੇ ਨੇ। ਇਸ ਕਰਕੇ ਕਰਜ਼ਾ ਲੈਣਾ ਤੇ ਲੈ ਕੇ ਨਾ ਦੇਣਾ ਇਹ ਚੋਰੀ ਤਾੜੇ ਤੇ ਵੀ ਵੱਡਾ ਪਾਪ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਮਾਲਾ ਸਿੰਘ ਤੋਂ ਕਰਜ਼ਾ ਲਿਆ ਹੈ, ਇਸ ਲਾਹੌਰਾ ਸਿੰਘ ਨੇ ਹੁਣ ਧੱਕਾ ਕਰ ਰਿਹਾ, ਵਧੀਕੀ ਕਰ ਰਿਹਾ, ਜਾਣ ਬੁੱਝ ਕੇ ਮੋੜਦਾ ਨਹੀਂ ਹੈ, ਉਲਟਾ ਇਹ ਗੁਰਬਾਣੀ ਦੇ ਪ੍ਰਮਾਣ ਦੇ ਕੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਯਤਨ ਕਰ ਰਿਹਾ। ਦਿਓ ਭਾਰ ਇਨ ਗੁਰੂ ਪਰ ਧਰ ਲੋਭ ਅਚੇਤਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਲੋਭ ਨੂੰ ਧਾਰਨ ਕੀਤਾ ਹੈ ਲਾਹੌਰਾ ਸਿੰਘ ਨੇ, ਬੜਾ ਅਚੇਤ ਹੈ ਇਸ ਗੱਲ ਤੋਂ, ਇਹਨੇ ਸਗੋਂ ਗੁਰੂ ਦੇ ਉੱਤੇ ਭਾਰ ਪਾ ਦਿੱਤਾ ਹੈ ਕਿਉਂਕਿ ਗੁਰਬਾਣੀ ਦੀ ਤੁਕ ਦਾ ਪ੍ਰਮਾਣ ਜੂ ਦੇ ਦਿੱਤਾ ਕਿ ਲੇਖਾ ਪੁੱਛਿਆ ਨਹੀਂ ਜਾਂਦਾ, ਗੁਰਬਾਣੀ ਦਾ ਪ੍ਰਮਾਣ ਦਿੱਤਾ, ਲੇਖਾ ਕੋਈ ਨਾ ਪੁੱਛ ਸੀ ਜਾਂ ਹਰ ਬਖਸ਼ੰਦਾ, ਅਸੀਂ ਬਖਸ਼ੇ ਹੋਏ ਹਾਂ ਮਾਲਾ ਸਿੰਘ, ਸਾਡੇ ਤੋਂ ਲੇਖਾ ਨਹੀਂ ਪੁੱਛਿਆ ਜਾਵੇਗਾ। ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰਦੇ ਨੇ ਇੱਕ ਤੇ ਕਰਜ਼ਾ ਨਹੀਂ ਦਿੰਦਾ, ਵਧੀਕੀ ਕਰਦਾ ਹੈ, ਤੇ ਦੂਜਾ ਗੁਰੂ ਦੇ ਸਿਰ ਦੇ ਉੱਤੇ ਇਹਨੇ ਭਾਰਾ ਇਹ ਭਾਰ ਪਾ ਦਿੱਤਾ ਹੈ ਕਿ ਲੇਖਾ ਨਹੀਂ ਪੁੱਛਿਆ ਜਾਂਦਾ ਹੈ, ਬੜਾ ਲੋਭੀ ਹੈ। ਕਰਕੇ ਖੋਟੇ ਅਮਲ ਕੋ ਤੁਕ ਪੜੀ ਸੁਣਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਖੋਟਾ ਕੰਮ ਕੀਤਾ ਹੈ, ਕਰਜ਼ਾ ਲਿਆ ਹੈ ਲੈ ਕੇ ਦਿੰਦਾ ਨੇ ਤੇ ਫਿਰ ਇਹਨੇ ਗੁਰਬਾਣੀ ਦੀ ਤੁਕ ਪੜ੍ਹ ਕੇ ਸੁਣਾ ਦਿੱਤੀ ਹੈ, ਕਿਉਂਕਿ ਮੈਂ ਅੱਗੇ ਵੀ ਇੱਕ ਦਿਨ ਅਰਜ਼ ਕੀਤੀ ਸੀ ਕਿ ਗੁਰਬਾਣੀ ਨੂੰ ਆਪਣੇ ਹਿਸਾਬ ਦੇ ਨਾਲ ਅਸੀਂ ਢਾਲ ਲੈਂਦੇ ਹਾਂ, ਗੁਰਬਾਣੀ ਦੇ ਹਿਸਾਬ ਦੇ ਨਾਲ ਨਹੀਂ ਢਲਦੇ। ਭਾਵ ਕਿ ਜਿਹੜੀ ਇਹ ਤੁਕ ਲਿਖੀ ਹੋਈ ਹੈ ਇਹ ਠੀਕ ਲਿਖੀ ਹੋਈ ਹੈ ਕਿ ਗੁਰੂ ਦੇ ਸਿੱਖਾਂ ਤੋਂ ਕਰਜ਼ਾ ਨਹੀਂ ਪੁੱਛਿਆ ਜਾਂਦਾ, ਉਹ ਬਖਸ਼ੇ ਹੁੰਦੇ ਨੇ, ਪਰ ਲਾਹੌਰਾ ਸਿੰਘ ਵਰਗੇ ਨਹੀਂ ਬਖਸ਼ੇ ਹੁੰਦੇ, ਕਿਉਂਕਿ ਸਾਰਿਆਂ ਦੇ ਉੱਤੇ ਇੱਕ ਗੱਲ ਲਾਗੂ ਨਹੀਂ ਹੋ ਸਕਦੀ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਖੋਟਾ ਕੰਮ ਕੀਤਾ, ਕਰਜ਼ਾ ਲਿਆ ਹੈ ਲੈ ਕੇ ਮੋੜਦਾ ਨੇ ਤੇ ਉਲਟਾ ਗੁਰਬਾਣੀ ਦੇ ਪ੍ਰਮਾਣ ਦੇਈ ਜਾ ਰਿਹਾ। ਹਮ ਕੋ ਭਾਰ ਨਾ ਹੋਏ ਕਿਮ ਮਨ ਮੈਂ ਠਹਿਰਾਈ। ਭਾਵ ਕਿ ਲਾਹੌਰਾ ਸਿੰਘ ਨੇ ਆਪਣੇ ਮਨ ਦੇ ਵਿੱਚ ਐਸਾ ਭਰੋਸਾ ਧਾਰਨ ਕੀਤਾ ਹੋਇਆ ਕਿ ਮੈਨੂੰ ਕੋਈ ਪਾਪ ਨਹੀਂ ਲੱਗੇਗਾ, ਮੇਰੇ ਸਿਰ ਤੇ ਕੋਈ ਭਾਰ ਨਹੀਂ ਆਵੇਗਾ, ਇਸ ਤਰ੍ਹਾਂ ਦੀ ਦਲੀਲ ਇਹਨੇ ਮਨ ਦੇ ਵਿੱਚ ਠਹਿਰਾਈ ਹੋਈ ਹੈ ਤੇ ਪੱਕਾ ਇਰਾਦਾ ਲਾਹੌਰਾ ਸਿੰਘ ਨੇ ਬਣਾਇਆ ਹੋਇਆ ਕਿ ਮੈਂ ਜੇਕਰ ਕਰਜ਼ਾ ਵਾਪਸ ਨਹੀਂ ਵੀ ਦੇਵਾਂਗਾ ਤਾਂ ਵੀ ਮੈਂ ਬਖਸ਼ਿਆ ਜਾਵਾਂਗਾ, ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਦੇ ਸਿੱਖ ਤੋਂ ਕੋਈ ਪੁੱਛ ਪੜਤਾਲ ਨਹੀਂ ਹੋਵੇਗੀ, ਲੇਖਾ ਪੁੱਛਿਆ ਨਹੀਂ ਜਾਵੇਗਾ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰਦੇ ਨੇ ਇਹਨੇ ਤੇ ਮਨ ਦੇ ਵਿੱਚ ਪੱਕੀ ਗੱਲ ਧਾਰਨ ਕੀਤੀ ਹੋਈ ਹੈ ਕਿ ਮੈਂ ਬਖਸ਼ਿਆ ਜਾਵਾਂਗਾ, ਇਹਦੇ ਮਨ ਦਾ ਵੱਡਾ ਭੁਲੇਖਾ ਹੈ। ਸਤਿਗੁਰੂ ਜੀ ਵਿਚਾਰਦੇ ਨੇ ਇਸ ਭੁਲੇਖੇ ਨੂੰ ਦੂਰ ਕਰਨਾ ਪਵੇਗਾ। ਹੁਣ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੇ ਭੁਲੇਖੇ ਨੂੰ ਦੂਰ ਕਰਨਗੇ, ਇਹਨਾਂ ਦੋਵਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਬੇੜਾ ਕਿਸ ਤਰ੍ਹਾਂ ਕਰਵਾਉਣਗੇ, ਉਹ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ ਕਿਉਂਕਿ ਅੱਜ ਸਮੇਂ ਦੀ ਸਮਾਪਤੀ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਸ ਤਰ੍ਹਾਂ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ है पी हो मनहार। हे संता कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादस गोरिंड को मेरी है परनाम।
एक ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई त्याए। फिर अंगद गुर ते अमरदास रामदास हुई सहाय। अर्जन हर गोविंद नो सिमरो श्री हर आय। श्री हर कृष्ण जी त्याई जिस डिठिया सब दुख जाए। तेग बहादुर सिमरिया कर नौने दावै ताए। दसवें पातशाह श्री गुरु गोविंद सिंह जी सब थाई हुए जी सहाय। सतगुरु बालक सिंह जी सिमरिया जिन्हां ने धर्म का मार्ग दिया बताए। अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरिया जिन्हां ने टुटी लई मिलाए। वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सुच सोत ते नाम बाणी का प्रवाह दिता चलाए। सर्व कला समर्थ श्री सतगुरु जगजीत सिंह जी सिमरिया जिन्हां दी महिमा कही ना जाए। हाजरा हजूर पहरे दे मालिक श्री सतगुरु उदय सिंह जी सब थाई होना जी सहाय। गुरां के चार साहबजादे पंज प्यारे चाली मुक्ते बेअंत शहीदा भगतां दी कमाई वल ध्यान तरके आप जी दा पवित्र नाम चेते आवे। हे सच्चे पातशाह जी असे सदा ही भुलण हार हां सदा ही बख्शिंद पिता हो। दरों करों सिखी सिदक बख्शो बेमुख होके ना मरिए। पातशाह जी धरती ते धर्म वरताओ। महामलेश दा नास करो अपने संत खालसे दा प्रकाश करो। गौ गरीब दे कष्ट नू दूर करो। कुल सृष्टि आप जी दा पवित्र नाम जपे। किसे नू दुख होवे ना। श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनया रहे। सतगुरु सच्चे पातशाह जी आप जी दे पावन पवित्र इतिहास की कथा हुई है जो पढ़िया है सुनिया है साड़िया मना ते वसाउणा जुगां पर्यंत इसे तरह आप जी का जस गायन करते रहिए। सतगुरु राम सिंह सच्चे पातशाह जी आप जी की प्यारी साध संगत एकत्र होके आप जी के पवित्र नाम का सिमरन कर लगी है। आप जी के दर्शनों के नित नमित दर्शनों की दात बख्शो। नाम का रस बख्शो। मन बिरतिया एकाग्रता बख्शो। ना विसरो ना विसारो रख लो बख्श लो दियो दीदार। श्री सतगुरु राम सिंह जी नाम चढ़दी कला आप जी दे पाणे सरबत दा भला।